ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਦੇ ਸਿੱਖਾਂ ਦੇ ਪ੍ਰਸੰਗ ਚੱਲ ਰਹੇ ਨੇ, ਜਿਨ੍ਹਾਂ ਨੂੰ ਗੁਰਦੇਵ ਜੀ ਨੇ ਮੰਜੀਆਂ ਦਿੱਤੀਆਂ ਨੇ ਪ੍ਰਚਾਰ ਕਰਨ ਵਾਸਤੇ। ਉਹਨਾਂ ਸਿੱਖਾਂ ਵਿੱਚੋਂ ਭਾਈ ਮੰਝ ਦਾ ਪ੍ਰਸੰਗ ਆਪ ਜੀ ਨੇ ਪਿੱਛੇ ਸਰਵਣ ਕੀਤਾ ਹੈ ਕਿ ਭਾਈ ਮੰਝ ਸਾਹਿਬ ਜੀ ਦੀ ਇਹੋ ਜਿਹੀ ਮਹਾਨ ਘਾਲਣਾ, ਜਦੋਂ ਖੂਹ 'ਚ ਡਿੱਗ ਗਏ ਤੇ ਪੰਜਵੇਂ ਪਾਤਸ਼ਾਹ ਆਪ ਨੰਗੇ ਪੈਰੀ ਗਏ, ਖੂਹ 'ਚੋਂ ਬਾਹਰ ਕੱਢ ਕੇ ਗਲ ਨਾਲ ਲਾਇਆ ਔਰ ਆਖਿਆ ਭਾਈ ਮੰਝ ਜੀ ਮੰਗੋ ਕੀ ਚਾਹੀਦਾ ਹੈ। ਤੇ ਭਾਈ ਮੰਝ ਨੇ ਆਖਿਆ ਮਹਾਰਾਜ ਆਪਣੇ ਚਰਨਾਂ ਦੀ ਸਿੱਖੀ ਦਾ ਦਾਨ ਬਖਸ਼ੋ। ਦੁਬਾਰਾ ਫਿਰ ਆਖਿਆ ਭਾਈ ਮੰਝ ਜੀ ਹੋਰ ਮੰਗੋ। ਆਖਿਆ ਮਹਾਰਾਜ ਜੀ ਇਹ ਕਿਰਪਾ ਕਰੋ ਵੀ ਕਿਸੇ ਕੋਲੋਂ ਮੰਗਣਾ ਹੀ ਨਾ ਪਵੇ, ਬੇਮੁਹਤਾਜ ਕਰ ਦਿਓ। ਪਾਤਸ਼ਾਹ ਤੀਜੀ ਵਾਰ ਕਿਹਾ ਨਹੀਂ ਭਾਈ ਮੰਝ ਜੀ ਕੁਝ ਹੋਰ ਮੰਗੋ। ਕਹਿਣ ਲੱਗੇ ਪਾਤਸ਼ਾਹ ਕਿਰਪਾ ਕਰੋ ਸਿੱਖਾਂ ਦੀ ਇਹੋ ਜਿਹੀ ਕਰੜੀ ਪ੍ਰੀਖਿਆ ਨਾ ਲਿਓ, ਆਉਣ ਵਾਲੇ ਸਮੇਂ 'ਚ ਏਡੀ ਕਰੜੀ ਕਸਵੱਟੀ ਨਾ ਲਾਇਓ ਗੁਰਸਿੱਖਾਂ ਤੇ, ਕਿਉਂਕਿ ਕਲੀ ਕਾਲ ਦਾ ਸਮਾਂ ਕੋਈ ਵਿਰਲਾ ਹੀ ਚੱਲੇਗਾ ਮਹਾਰਾਜ। ਪਾਤਸ਼ਾਹ ਕਹਿੰਦੇ ਚਲੋ ਇਹ ਵੀ ਸਹੀ, ਐਸੇ ਹੀ ਹੋਵੇਗਾ। ਔਰ ਭਾਈ ਮੰਝ ਨੂੰ ਘੁੱਟ ਕੇ ਗਲ ਨਾਲ ਲਾ ਕੇ ਬਚਨ ਕਹੇ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਇਹ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਗਰੀਬਨ ਬਾਜ ਸਾਹਿਬ ਜੀ ਨੇ। ਹੁਣ ਭਾਈ ਬਹੋੜਾ ਜੀ ਦਾ ਪ੍ਰਸੰਗ ਆ ਰਿਹਾ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਣਹਾਰ ਪੰਜਵੇਂ ਪਾਤਸ਼ਾਹ। ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹੋ ਭਾਰ, ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁਖ ਕੋਟਕ ਦੂਰ ਗਏ ਮਥਰਾ ਜਨੇ ਅੰਮ੍ਰਿਤ ਨਾਮ ਪੀਓ। ਇਹ ਪੱਧਰ ਤੇ ਬਤ ਚੂਕਾ ਹਰੇ ਮਨ ਭੇਦ ਬਭੇਦ ਨ ਜਾਣ ਬੀਓ, ਪਰ ਤੱਛ ਹਿਰਦਾ ਗੁਰ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਐਸੇ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਸਰੂਪ ਗੁਰੂ ਅਰਜਨ ਸਾਹਿਬ ਜੀ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਨਾਮ ਬਹੋੜਾ ਜਾਤ ਸੁਨਾਰ।
ਖਾਲਸਾ ਜੀ ਇੱਕ ਗੁਰੂ ਘਰ ਦਾ ਸਿੱਖ ਹੈ, ਇਹਦਾ ਨਾਮ ਹੈ ਭਾਈ ਬਹੋੜਾ, ਜਾਤੀ ਕਰਕੇ ਸੁਨਿਆਰ ਹੈ, ਕਿਉਂਕਿ ਸੁਨਿਆਰੇ ਦੀ ਕਿਰਤ ਕਰਦਾ ਸੀ, ਸੋਨੇ ਦੇ ਗਹਿਣੇ ਆਦਿਕ ਬਣਾਉਂਦਾ ਸੀ।
ਆਨ ਪਹੁੰਚਿਓ ਗੁਰ ਦਰਬਾਰ,
ਭਾਈ ਬਹੋੜਾ ਜੀ ਨੇ ਗੁਰੂ ਪਾਤਸ਼ਾਹ ਦੀ ਮਹਿਮਾ ਸੁਣੀ, ਸਤਿਗੁਰਾਂ ਦੀ ਵਡਿਆਈ ਸੁਣੀ ਤੇ ਚੱਲ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਦਰਬਾਰ ਚ ਭਾਈ ਬਹੋੜਾ ਜੀ ਹਾਜ਼ਰ ਹੋਏ।
ਪ੍ਰੇਮ ਸਾਤ ਦਰਸ਼ਨ ਕੋ ਕੀਨਾ,
ਬੜੇ ਪ੍ਰੇਮ ਸਹਿਤ ਭਾਵਨਾ ਸਹਿਤ ਮਹਾਰਾਜ ਗਰੀਬਨ ਬਾਜ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਮਸਤਕ ਪਗ ਪੰਕਜ ਤਰ ਦੀਨਾ,
ਔਰ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਗੁਰਦੇਵ ਦੇ ਚਰਨਾਂ ਤੇ ਮੱਥਾ ਟੇਕਿਆ।
ਖਰੋ ਰਿਓ ਦੇਖਤ ਚਿਰਕਾਲ,
ਔਰ ਚਿਰੰਕਾਲ ਤਾਈ ਸਤਿਗੁਰਾਂ ਦੇ ਸਨਮੁਖ ਮੱਥਾ ਟੇਕ ਕੇ ਖਲੋਤੇ ਰਹੇ ਭਾਈ ਬਹੋੜਾ ਜੀ। ਗਰੀਬਨ ਬਾਜ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਬਹੋੜਾ ਜੀ ਵੱਲ ਵੇਖਿਆ।
ਕਿਰਪਾ ਤਾਰ ਬੂਜਿਓ ਸੋ ਕਿਰਪਾਲ,
ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਕਿਰਪਾ ਦੇ ਘਰ ਵਿੱਚ ਆ ਕੇ ਮਹਾਰਾਜ ਜੀ ਬੋਲੇ,
ਆਹੋ ਬਹੋੜਾ ਸਾਚੀ ਕਹੀਏ।
ਮਹਾਰਾਜ ਜੀ ਕਹਿੰਦੇ ਆਓ ਭਾਈ ਬਹੋੜਾ ਜੀ ਆਓ, ਸੱਚ ਸੱਚ ਦੱਸਿਓ ਜੋ ਪੁੱਛਾਂਗੇ। ਮਹਾਰਾਜ ਜੀ ਕਹਿੰਦੇ ਅੰਤਰਜਾਮੀ ਜਾਣਦੇ ਨੇ ਵੀ ਕੌਣ ਕੀ ਕਰਦਾ, ਸਭ ਉੱਤੇ ਗੁਰਦੇਵ ਦੀ ਨਿਗਾਹ ਹੈ। ਮਹਾਰਾਜ ਜੀ ਕਹਿੰਦੇ ਭਾਈ ਬਹੋੜਾ ਜੀ ਸੱਚੋ ਸੱਚ ਦੱਸਿਓ ਜੋ ਪੁੱਛਾਂਗੇ।
ਨਹੀਂ ਦੁਰਾਵਨ ਕੋ ਚਿਤ ਚਾਹੀਏ,
ਆ ਜੋ ਪੁੱਛਾਂਗੇ ਸੱਚੋ ਸੱਚ ਦੱਸਿਓ, ਕੁਝ ਲੁਕਾਇਓ ਨਾ। ਦੁਰਾਵਨ ਦਾ ਮਤਲਬ ਹੁੰਦਾ ਛੁਪਾਣਾ, ਕੋਈ ਛੁਪਾਇਓ ਨਾ ਗੱਲ, ਜਿਵੇਂ ਪੁੱਛਾਂਗੇ ਜੋ ਕਹਾਂਗੇ ਓਦਾਂ ਹੀ ਜਵਾਬ ਦਿਓ।
ਕਾਲ ਬਿਤਾਵੋ ਕੌਣ ਪ੍ਰਕਾਰ,
ਦੱਸੋ ਆਪਣਾ ਸਮਾਂ ਕਿਵੇਂ ਬਤੀਤ ਕਰਦੇ ਹੋ। ਮਹਾਰਾਜ ਜੀ ਪੁੱਛਦੇ ਯਾਨੀ ਕਿ ਰੋਜ਼ਗਾਰ ਕੀ ਹੈ, ਤੁਹਾਡਾ ਕੰਮ ਕਾਰ ਕੀ ਹੈ, ਕਿਵੇਂ ਆਪਣਾ ਨਿਰਵਾਹ ਕਰਦੇ ਹੋ, ਸਮਾਂ ਕਿਵੇਂ ਬਤੀਤ ਕਰਦੇ ਹੋ।
ਕੌਣ ਕ੍ਰਿਤ ਕਰ ਕਰੋ ਆਹਾਰ,
ਤੁਹਾਡਾ ਰੋਜ਼ਗਾਰ ਕੀ ਹੈ, ਕੰਮ ਕਾਰ ਕੀ ਹੈ, ਕਿਰਤ ਕੀ ਹੈ, ਕਿਹੜੀ ਕਿਰਤ ਕਰਕੇ ਤੁਸੀਂ ਆਪਣੇ ਪਰਿਵਾਰ ਨੂੰ ਆਪ ਨੂੰ ਪਾਲਦੇ ਹੋ?
ਜਬ ਸ਼੍ਰੀ ਅਰਜਨ ਬੂਜੀ ਬਾਤ,
ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਏਦਾਂ ਭਾਈ ਬਹੋੜਾ ਜੀ ਨੂੰ ਪੁੱਛਿਆ,
ਸੁਕਚਿਤ ਪਾਖਤ ਕੰਪਤ ਗਾਤ,
ਭਾਈ ਬਹੋੜਾ ਜੀ ਇਕਦਮ ਕੰਬਣ ਲੱਗ ਪਏ ਤੇ ਮਨ ਚ ਡਰ ਗਏ, ਭੈ ਭੀਤ ਹੋ ਗਏ, ਡਰ ਗਏ ਭੈ ਭੀਤ ਹੋ ਗਏ, ਜਿਵੇਂ ਸਰੀਰ ਇਕੱਠਾ ਜਿਹਾ ਹੋ ਜਾਂਦਾ ਨਾ ਡਰ ਦੇ ਨਾਲ, ਏਦਾਂ ਡਰ ਦੇ ਨਾਲ ਇਕੱਠੇ ਜੇ ਹੋ ਗਏ।
ਹੱਥ ਜੋਰ ਅਰਦਾਸ ਬਖਾਨੀ,
ਪਰ ਗੁਰੂ ਪਾਤਸ਼ਾਹ ਨੇ ਪੁੱਛਿਆ ਸੀ ਇਸ ਕਰਕੇ ਜਵਾਬ ਦੇਣਾ ਪੈਣਾ ਸੀ। ਹੱਥ ਜੋੜ ਕੇ ਭਾਈ ਬਹੋੜਾ ਜੀ ਬੋਲੇ,
ਸ਼੍ਰੀ ਸਤਿਗੁਰ ਸਭ ਘਟ ਕੇ ਜਾਣੀ,
ਮਹਾਰਾਜ ਤੁਸੀਂ ਸਰਬ ਘਟਾਂ ਦੇ ਹਿਰਦਿਆਂ ਦੀ ਜਾਣਨ ਵਾਲੇ ਜਾਣੀ ਜਾਣੋ, ਤੁਹਾਡੇ ਤੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੋਇਆ, ਮਹਾਰਾਜ ਤੁਸੀਂ ਸਰਬ ਘਟਾਂ ਦੇ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਹੋ।
ਕਿਰਤ ਸੁਨਾਰੇ ਕੀ ਮੈਂ ਕਰਾਂ,
ਮਹਾਰਾਜ ਜਿਹੜੀ ਮੇਰੀ ਕਿਰਤ ਆ ਉਹ ਸੁਨਿਆਰੇ ਦੀ ਹੈ, ਮੈਂ ਸੋਨੇ ਦੇ ਗਹਿਣੇ ਆਦਿਕ ਬਣਾਉਣਾ, ਸੋਨੇ ਦਾ ਕੰਮ ਕਰਦਾ ਹਾਂ।
ਕਾਲ ਬਿਤਾਵੋ ਉਧਰ ਸੁਪਰੋ,
ਔਰ ਸੋਨੇ ਦੇ ਗਹਿਣੇ ਆਦਿਕ ਬਣਾ ਕੇ ਜਿਹੜੀ ਕਿਰਤ ਹੈ ਕਰਕੇ ਮੈਂ ਆਪਣਾ ਕਾਲ ਆਪਣਾ ਸਮਾਂ ਬਤੀਤ ਕਰਦਾ ਤੇ ਆਪਣਾ ਪੇਟ ਭਰਦਾ ਹਾਂ।
ਸੁਨ ਗੁਰ ਕਿਓ ਕਿਰਤ ਕਰ ਕੋਈ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਰਤ ਕੋਈ ਵੀ ਕਰੇ, ਕੰਮ ਕੋਈ ਵੀ ਕੋਈ ਕਰੇ, ਕਈ ਕੋਈ ਸੁਨਿਆਰੇ ਦਾ ਕਰੇ, ਲੋਹੇ ਦਾ ਕਰੇ, ਕੋਈ ਲੱਕੜ ਦਾ ਕਰੇ, ਕੋਈ ਵੀ ਕੰਮ ਕੋਈ ਵੀ ਕਰੇ,
ਧਰਮ ਸਮੇਤ ਨਿਰਭਾਏ ਸੋਈ,
ਪਰ ਉਸ ਕਿਰਤ ਦੇ ਵਿੱਚ ਧਰਮ ਦਾ ਨਿਰਵਾਹ ਜ਼ਰੂਰ ਹੋਣਾ ਚਾਹੀਦਾ। ਕੋਈ ਵੀ ਕੋਈ ਕਿਰਤ ਕਰੇ, ਧਰਮ ਦੀ ਕਿਰਤ ਕਰੇ, ਇਹ ਬਚਨ ਆਉਂਦਿਆ ਵੀ ਧਰਮ ਦੀ ਕਿਰਤ ਕਰੇ। ਧਰਮ ਦੀ ਕਿਰਤ ਦਾ ਮਤਲਬ ਵੀ ਕਿਰਤ ਵਿੱਚ ਧਰਮ ਹੋਵੇ, ਅਧਰਮੀ ਕਿਰਤ ਨਾ ਹੋਵੇ, ਵੀ ਜਿਹੜਾ ਕਿਸੇ ਦਾ ਗਲ ਵੱਢ ਕੇ ਕਿਸੇ ਦਾ ਹੱਕ ਖਾਣ ਵਾਲਾ ਕੰਮ, ਕਹਿਣ ਨੂੰ ਤਾਂ ਉਹ ਵੀ ਕਿਰਤ ਹੀ ਹੈ ਨਾ। ਧਰਮ ਦੀ ਕਿਰਤ ਕੀ ਹੈ? ਵੀ ਆਪਣਾ ਹੱਕ ਲੈਣਾ, ਕਿਸੇ ਦੂਜੇ ਦਾ ਹੱਕ ਨਹੀਂ ਖਾਣਾ, ਉਹਨੂੰ ਧਰਮ ਦੀ ਕਿਰਤ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਕਿਰਤ ਕੋਈ ਵੀ ਕੋਈ ਕਰੇ, ਸੁਨਿਆਰੇ ਦੀ ਕਰੇ, ਕੋਈ ਲੋਹੇ ਦਾ ਕੰਮ ਕਰੇ, ਕੋਈ ਵੀ ਕੰਮ ਕਰੇ, ਸੰਸਾਰ ਦੇ ਕਿਤਨੇ ਕਾਰ ਵਿਹਾਰ ਨੇ, ਕਿਤਨੀਆਂ ਕਿਰਤਾਂ ਨੇ, ਪਰ ਉਸ ਕਿਰਤ ਦੇ ਵਿੱਚ ਧਰਮ ਹੋਣਾ ਚਾਹੀਦਾ।
ਕਪਟ ਬਹੀਨ ਜੀਵ ਕਾ ਕਰੇ,
ਕਪਟ ਤੋਂ ਵਿਹੂਣਾ ਹੋ ਕੇ ਆਪਣੀ ਜੀਵ ਕਾ ਕਰੇ, ਕਪਟ ਵਿਹੂਣਾ, ਕਿਰਤ ਵਿੱਚ ਕਪਟ ਨਹੀਂ ਹੋਣਾ ਚਾਹੀਦਾ, ਛਲ ਵੀ ਕਿਸੇ ਨੂੰ ਜਾਣ ਬੁੱਝ ਕੇ ਠੱਗੀ ਕਰਕੇ ਥੋੜੀ ਚੀਜ਼ ਬਹੁਤੇ ਚ ਕਰਕੇ ਵੀ ਇਹ ਬਹੁਤੀ ਹੈ ਉਦਾਂ ਵੇਚ ਦੇਣੀ ਕਹਿ ਕੇ, ਛਲ ਕਰਕੇ ਕਪਟ ਕਰਕੇ ਕਿਸੇ ਨੂੰ ਮੂਰਖ ਬਣਾ ਕੇ। ਮਹਾਰਾਜ ਜੀ ਕਹਿੰਦੇ ਏਦਾਂ ਦੀ ਕਿਰਤ ਨਹੀਂ ਕਰਨੀ, ਕਿਰਤ ਛਲ ਤੋਂ ਬਿਨਾਂ ਹੋਣੀ ਚਾਹੀਦੀ ਹੈ, ਕਪਟ ਤੋਂ ਬਿਨਾਂ ਹੋਣੀ ਚਾਹੀਦੀ ਹੈ।
ਪਰ ਕੀ ਵਸਤ ਛੁਪਾਈ ਨਾ ਤਰੇ,
ਪਰਾਏ ਦੀ ਕਿਸੇ ਦੀ ਵਸਤੂ ਪਰਾਏ ਦਾ ਕੋਈ ਹੱਕ ਨਾ ਛੁਪਾਵੇ ਤੇ ਨਾ ਹੀ ਕਦੇ ਪਰਾਈ ਵਸਤੂ ਨੂੰ ਚੁਰਾਵੇ।
ਤਿਸ ਮੈਂ ਬਾਂਟ ਪ੍ਰਭੂ ਹਿਤ ਖਾਵੇ,
ਧਰਮ ਦੀ ਕਿਰਤ ਕਰਕੇ ਜੋ ਆਵੇ ਉਹ ਵੀ ਵੰਡ ਕੇ ਛਕੇ, ਧਰਮ ਦੀ ਕਿਰਤ ਕਰੇ ਉਹਦੇ ਚ ਜੋ ਮਿਲੇ ਉਹਨੂੰ ਵੀ ਵੰਡ ਕੇ ਛਕਣ ਦੀ ਬਿਰਤੀ ਰੱਖੇ, ਪ੍ਰਭੂ ਨਿਮਿਤ ਛਕੇ ਛਕਾਵੇ।
ਤਿਸ ਕੋ ਉਰ ਨਿਰਮਲ ਹੋਏ ਜਾਵੇ,
ਜਿਹੜਾ ਇਸ ਤਰ੍ਹਾਂ ਦੀ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦਾ, ਪਾਤਸ਼ਾਹ ਕਹਿੰਦੇ ਫਿਰ ਉਹਦਾ ਹਿਰਦਾ ਨਿਰਮਲ ਹੋ ਜਾਂਦਾ। ਜਦੋਂ ਹਿਰਦਾ ਨਿਰਮਲ ਹੁੰਦਾ ਤੇ ਫਿਰ ਨਿਰਮਲ ਹਿਰਦੇ ਚ ਨਾਮ ਜਪਣ ਦੀ ਬਿਰਤੀ ਆ ਜਾਂਦੀ ਹੈ, ਨਿਰਮਲ ਹਿਰਦੇ ਚ ਨਾਮ ਵਸ ਜਾਂਦਾ, ਫਿਰ ਨਾਮ ਜਪਣ ਦੀ ਬਿਰਤੀ ਵੀ ਮਿਲ ਜਾਂਦੀ ਹੈ।
ਬਿਨਤੀ ਜੁਗਤ ਬਹੋੜੇ ਕਹਿਓ,
ਜਦੋਂ ਗੁਰਦੇਵ ਨੇ ਬਚਨ ਕਹੇ, ਭਾਈ ਬਹੋੜਾ ਜੀ ਨੇ ਬਿਲਕੁਲ ਸੱਚੋ ਸੱਚ ਦੱਸਿਆ ਮਹਾਰਾਜ ਜੀ ਦੇ ਸਨਮੁਖ, ਬੇਨਤੀ ਕਰਦਿਆਂ ਬੋਲੇ,
ਕੰਪਤ ਲੋਚਨ ਤੇ ਜਲ ਬਹਿਓ,
ਨਾਲੇ ਸਰੀਰ ਕੰਬੀ ਜਾਵੇ ਨਾਲੇ ਅੱਖਾਂ ਚੋਂ ਨੀਰ ਵਹੀ ਜਾਵੇ। ਭਾਈ ਬਹੋੜਾ ਜੀ ਦੇ ਹੱਥ ਕੰਬੀ ਜਾਣ, ਸਰੀਰ ਡਰ ਨਾਲ ਕੰਬ ਰਿਹਾ, ਗੁਰੂ ਸਾਹਿਬ ਦਾ ਭੈ ਇੰਨਾ ਤੇ ਨਾਲੇ ਨੇਤਰਾਂ ਚੋਂ ਨੀਰ ਵਹਿ ਰਿਹਾ।
ਹੇ ਸਤਿਗੁਰ ਮੈਂ ਮਹਾ ਅਧਰਮੀ,
ਨੇਤਰਾਂ ਚੋਂ ਨੀਰ ਵਹਿੰਦਾ ਤੇ ਰੁਦਨ ਕਰਦਿਆਂ ਭਾਈ ਬਹੋੜਾ ਜੀ ਬੋਲੇ, ਮਹਾਰਾਜ ਮੈਂ ਬੜਾ ਵੱਡਾ ਧਰਮੀ ਹਾਂ, ਮੈਂ ਧਰਮੀ ਹਾਂ ਮਹਾਰਾਜ, ਕਿਹੋ ਜਿਹਾ ਧਰਮ ਕਰਦਾ ਅੱਗੇ ਦੱਸਦੇ ਨੇ,
ਪਾਪ ਕਿਰਤ ਨਿਤ ਕਰੋ ਕੁਕਰਮੀ,
ਮਹਾਰਾਜ ਮੈਂ ਜਿਹੜੀ ਕਿਰਤ ਕਰਦਾ ਉਹਦੇ ਚ ਨੇਤੀ ਪਾਪ ਕਰਦਾ, ਜਿਹੜੀ ਮੇਰੀ ਕਿਰਤ ਹੈ ਨਾ ਸੋਨੇ ਦਾ ਗਹਿਣੇ ਆਦਿਕ ਬਣਾਉਣ ਦੀ, ਉਹਦੇ ਚ ਮਹਾਰਾਜ ਜੀ ਮੈਂ ਨੇਤੀ ਮਾੜੇ ਪਾਪ ਭੈੜੇ ਕਰਮ ਕਰਦਾ, ਪਾਪ ਕਰਮ ਕਰਦਾ ਹਾਂ।
ਮਾਤ ਪਿਤਾ ਕਰਾਵੇ ਕਾਟ,
ਮਹਾਰਾਜ ਮੇਰੇ ਸਕੇ ਮਾਂ ਪਿਓ ਨੇ ਮੇਰੇ ਕੋਲੋਂ ਕਈ ਵਾਰੀ ਸੋਨਾ ਕਢਵਾਇਆ, ਗਹਿਣੇ ਬਣਵਾਏ ਨੇ, ਤੇ ਜਿੰਨਾ ਉਹ ਸੋਨਾ ਦਿੰਦੇ ਆ ਨਾ ਉਹਦੇ ਵਿੱਚੋਂ ਵੀ ਮਹਾਰਾਜ ਜੀ ਮੈਂ ਟਾਂਕਾ ਲਾ ਕੇ ਕੱਢ ਕੇ ਤੇ ਵਿੱਚ ਖੋਟ ਪਾ ਕੇ ਉਹਨਾਂ ਨੂੰ ਦਿੰਦਾ। ਇਹੋ ਜਿਹਾ ਧਰਮੀ ਆ ਮਹਾਰਾਜ ਮੈਂ, ਇਹੋ ਜੀ ਮੇਰੀ ਖੋਟੀ ਕਿਰਤ ਹੈ ਵੀ ਜਿੰਨਾ ਉਹਨਾਂ ਨੇ ਦਿੱਤਾ ਉਹਦੇ ਵਿੱਚੋਂ ਵੀ ਕਾਟ ਕਰ ਲੈਣਾ, ਮਾਂ ਪਿਓ ਦੇ ਦਿੱਤੇ ਗਹਿਣਿਆਂ ਵਿੱਚੋਂ ਸੋਨੇ ਵਿੱਚੋਂ ਵੀ ਮੈਂ ਕਾਟ ਕਰ ਲੈਂਦਾ ਹਾਂ।
ਚੌਥੋ ਭਾਗ ਲਿਓ ਮੈਂ ਕਾਟ,
ਉਹਦੇ ਵਿੱਚੋਂ ਵੀ ਚੌਥਾ ਹਿੱਸਾ ਹੀ ਕੱਟ ਲੈਂਦਾ ਮਹਾਰਾਜ, ਏਡਾ ਵੱਡਾ ਪਾਪ ਕਰਦਾ ਮੈਂ। ਉਹ ਸਮਝਦੇ ਆ ਵੀ ਸਾਡਾ ਪੁੱਤ ਹੈ, ਸਾਡੇ ਨਾਲ ਥੋੜੀ ਮਾੜਾ ਕੰਮ ਕਰਦਾ ਹੋਣਾ। ਮਹਾਰਾਜ ਚਾਰ ਹਿੱਸੇ ਦਿੰਦੇ ਆ ਤੇ ਇੱਕ ਹਿੱਸਾ ਵੜਾ ਦੇਈਦਾ ਵਿੱਚੋਂ, ਚੌਥਾ ਹਿੱਸਾ ਮੈਂ ਕੱਟ ਲੈਣਾ, ਇੰਨਾ ਜ਼ਿਆਦਾ ਮੈਂ ਪਾਪੀ ਤੇ ਧਰਮੀ ਹਾਂ।
ਅਵਰ ਨਰਨ ਕੀ ਗਿਣਤੀ ਕੋ ਹੈ,
ਇਹ ਤਾਂ ਮਹਾਰਾਜ ਮੈਂ ਆਪਣੇ ਮਾਂ ਪਿਓ ਬਾਰੇ ਦੱਸਿਆ, ਜੇ ਮੈਂ ਆਪਣੇ ਮਾਂ ਪਿਓ ਨਾਲ ਏਦਾਂ ਕਰਦਾ ਤੇ ਬਾਕੀ ਲੋਕਾਂ ਨਾਲ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਕੀ ਕਰਦਾ ਹੋਵਾਂਗਾ। ਆਪਣੇ ਸਗੇ ਮਾਂ ਬਾਪ ਨਾਲ ਜੇ ਏਦਾਂ ਕਰਦਾ ਤੇ ਬਾਕੀਆਂ ਨਾਲ ਮੈਂ ਕਿਵੇਂ ਪੇਸ਼ ਆਉਂਦਾ ਹੋਵਾਂਗਾ। ਮਹਾਰਾਜ ਜੀ ਇਹ ਹੁਣ ਤੁਸੀਂ ਆਪ ਵੇਖ ਲਓ, ਅੰਦਾਜ਼ਾ ਲਾ ਲਓ।
ਜੋ ਬਨ ਜਾਏ ਸੋ ਲਿਓ ਤਿਤੋ ਹੈ,
ਜਿੰਨਾ ਬਣ ਜੇ ਕਿਧਰੋਂ ਮੈਂ ਵੇਖਦਾ ਰਹਿਣਾ। ਚਲੋ ਜਿਹੜੀ ਮਿਹਨਤਾਨਾ ਤਾਂ ਲੈਣਾ ਹੀ ਲੈਣਾ ਮੈਂ ਆਪਣਾ ਬਣਾਉਣ ਦਾ, ਪਰ ਮੇਰਾ ਯਤਨ ਹੁੰਦਾ ਵੀ ਇਹਦੇ ਵਿੱਚੋਂ ਕਿਸੇ ਤਰੀਕੇ ਨਾਲ ਆਪਣੀ ਜੇਬ ਚ ਕਿਵੇਂ ਪਾਵਾਂ, ਕਿੰਨੀ ਖੋਟ ਵਿੱਚ ਪਾ ਦਿਆਂ। ਏਦਾਂ ਦੇ ਯਤਨ ਸਾਧਨ ਮਹਾਰਾਜ ਜੀ ਮੈਂ ਹਰ ਵੇਲੇ ਕਰਦਾ ਰਹਿਣਾ, ਇਹੋ ਜੇ ਮੇਰੇ ਪਾਪ ਕਰਮ ਹਨ।
ਧਰਮ ਅਧਰਮ ਨ ਜਾਣੋ ਕੋਈ,
ਮਹਾਰਾਜ ਮੈਨੂੰ ਨਹੀਂ ਪਤਾ ਧਰਮ ਦਾ ਧਰਮ ਦਾ, ਧਰਮ ਧਰਮ ਦਾ ਮੈਨੂੰ ਕੋਈ ਬੋਧ ਨਹੀਂ, ਕੋਈ ਗਿਆਨ ਨਹੀਂ। ਏਦਾਂ ਦੇ ਮਾੜੇ ਭੈੜੇ ਕਰਮਾਂ ਦੇ ਵਿੱਚ ਮੇਰੀ ਨਿੱਤ ਪ੍ਰਵਿਰਤੀ ਹੁੰਦੀ ਹੈ, ਏਦਾਂ ਦੇ ਪਾਪ ਮੈਂ ਰੋਜ਼ ਹੀ ਕਰਦਾ ਹਾਂ।
ਪਿਤਾ ਪਿਤਾ ਮਾਂ ਕੀ ਕ੍ਰਿਤ ਸੋਈ,
ਮਹਾਰਾਜ ਇਹ ਜਿਹੜਾ ਕੰਮ ਹੈ ਸਾਡਾ ਪਿਤਾ ਪੁਰਖੀ ਚੱਲਦਾ, ਪਹਿਲਾਂ ਮੇਰਾ ਪਿਓ ਕਰਦਾ ਸੀ, ਦਾਦਾ ਕਰਦਾ ਸੀ, ਪੜਦਾਦਾ ਕਰਦਾ ਸੀ, ਇਹ ਸਾਡਾ ਪੁਸ਼ਤੈਨੀ ਕੰਮ ਹੈ ਜੋ ਅਸੀਂ ਕਰਦੇ ਹਾਂ।
ਮਹਾਪਤਿਤ ਮੈਂ ਆਇਓ ਸ਼ਰਨੀ,
ਮਹਾਰਾਜ ਮੈਂ ਬੜਾ ਵੱਡਾ ਪਾਪੀ ਹਾਂ, ਗੁਨਹਗਾਰ ਹਾਂ, ਗਰੀਬਨਵਾਜ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਚੱਲ ਕੇ ਆਇਆ, ਤੁਹਾਡੀ ਪਨਾਹ ਚ ਆਇਆ, ਮਹਾਪਤਿਤ ਹਾਂ। ਮੇਰੇ ਕੋਲੋਂ ਇਹਨੇ ਕਬੂਲ ਕੀਤਾ ਵੀ ਮੈਂ ਮਹਾਰਾਜ ਜੀ ਇਹ ਗੁਨਾਹ ਕਰਦਾ, ਇਹ ਸੱਚ ਕਹਿਣਾ ਵੀ ਬੜੀ ਔਖੀ ਘਾਟੀ ਸੀ, ਪਰ ਭਾਈ ਬਹੋੜਾ ਜੀ ਇਸ ਔਖੀ ਘਾਟੀ ਤੇ ਚੜੇ ਨੇ। ਕਹਿਣ ਲੱਗੇ ਮਹਾਰਾਜ ਮੈਂ ਪਤਿਤ ਹਾਂ, ਪਾਪੀ ਹਾਂ, ਔਰ ਤੁਹਾਡੀ ਸ਼ਰਨ ਚ ਚੱਲ ਕੇ ਆਇਆ ਹਾਂ।
ਰਿਓ ਨਾ ਗਿਓ ਕ੍ਰਿਤ ਨਿਜ ਕਰਨੀ,
ਮਹਾਰਾਜ ਮੇਰੇ ਕੋਲੋਂ ਰਿਹਾ ਨਹੀਂ ਗਿਆ, ਕਿਰਤ ਮੇਰੀ ਇਹ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਹੈ, ਕਰਤੂਤਾਂ ਮੇਰੀਆਂ ਇਹ ਨੇ ਤੁਹਾਨੂੰ ਦੱਸ ਦਿੱਤੀਆਂ ਨੇ।
ਪੂਰ ਹਜੂਰ ਨਹੀਂ ਮੈਂ ਕਹਿਓ,
ਤੁਹਾਡੀ ਹਜੂਰੀ ਵਿੱਚ ਮੈਂ ਕੁਝ ਝੂਠ ਨਹੀਂ ਕਿਹਾ, ਮੈਂ ਆਪਣੀ ਦਸ਼ਾ ਤੁਹਾਡੇ ਚਰਨਾਂ ਚ ਬਿਆਨ ਕਰਕੇ ਦੱਸੀ ਹੈ।
ਇਹ ਪ੍ਰਤਾਪ ਰਾਵਰ ਕੋ ਲਹਿਓ,
ਮਹਾਰਾਜ ਜੇ ਮੈਂ ਇਹ ਸੱਚ ਵੀ ਤੁਹਾਡੀ ਚਰਨਾਂ ਦੀ ਸ਼ਰਨ ਚ ਆ ਕੇ ਦੱਸਿਆ ਨਾ, ਤੇ ਇਹ ਵੀ ਤੁਹਾਡੇ ਪ੍ਰਤਾਪ ਨਾਲ ਹੀ ਕਹਿ ਸਕਿਆ, ਨਹੀਂ ਤਾਂ ਮੇਰੇ ਕੋਲ ਤਾਕਤ ਨਹੀਂ ਸੀ ਇਹ ਸਭ ਕੁਝ ਦੱਸਣ ਦੀ। ਕੌਣ ਦੱਸ ਸਕਦਾ ਵੀ ਆਪਣੇ ਕਾਰ ਵਿਹਾਰ ਵਿੱਚ ਵੀ ਅਸੀਂ ਇਹ ਠੱਗੀ ਕਰਦੇ ਹਾਂ। ਮਹਾਰਾਜ ਤੁਸੀਂ ਕਹਾਇਆ ਤੇ ਮੈਂ ਕਹਿ ਦਿੱਤਾ, ਇਹ ਵੀ ਪ੍ਰਤਾਪ ਤੁਹਾਡਾ ਹੈ।
ਨਾਮ ਗਰੀਬ ਨਿਵਾਜ ਤੁਮਾਰਾ, ਪਤ ਤੇ ਉਦਾਰਣ ਬਿਰਦੇ ਉਦਾਰਾ,
ਮਹਾਰਾਜ ਜੀ ਤੁਹਾਡਾ ਨਾਮ ਹੈ ਗਰੀਬਾਂ ਨੂੰ ਨਿਵਾਜਣਾ, ਪਾਤਸ਼ਾਹ ਤੁਹਾਡਾ ਬਿਰਦ ਹੈ ਗਰੀਬ ਨਿਵਾਜ, ਜਿਹੜਾ ਸ਼ਰਨ ਆਉਂਦਾ ਉਸ ਪਤਤ ਨੂੰ ਉਧਾਰ ਦਿਓ, ਪਤਤ ਉਧਾਰਨ ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ। ਮਹਾਰਾਜ ਤੁਸੀਂ ਪਤਤਾਂ ਨੂੰ ਉਧਾਰਨ ਵਾਲੇ ਜੇ, ਪਾਪੀਆਂ ਨੂੰ ਉਧਾਰਨ ਵਾਲੇ ਜੇ, ਇਹ ਤੁਹਾਡਾ ਬਿਰਧ ਹੈ, ਇਹ ਤੁਹਾਡਾ ਪ੍ਰਣ ਹੈ, ਤੁਹਾਡਾ ਨਾਮ ਗਰੀਬ ਨਿਵਾਜ ਹੈ, ਮੈਂ ਪਾਪੀ ਵੀ ਹਾਂ ਤੇ ਗਰੀਬੜਾ ਵੀ ਹਾਂ, ਔਰ ਤੁਹਾਡੀ ਸ਼ਰਨ ਵਿੱਚ ਕਿਰਪਾ ਕਰਕੇ ਬਖਸ਼ ਲਵੋ।
ਜਬੋ ਬਹੋੜੀ ਸਾਚੀ ਕਹੀ।
ਜਦੋਂ ਭਾਈ ਬਹੋੜਾ ਜੀ ਨੇ ਬਿਲਕੁਲ ਸੱਚੋ ਸੱਚ ਦੱਸ ਦਿੱਤਾ, ਇੰਨੀ ਸੰਗਤ ਦੇ ਇਕੱਠ ਵਿੱਚ, ਸੰਗਤ ਵੀ ਬੈਠੀ ਸੀ, ਬਿਲਕੁਲ ਸੱਚੋ ਸੱਚ ਦੱਸ ਦਿੱਤਾ ਵੀ ਮੇਰੀ ਇਹ ਕਰਤੂਤ ਹੈ। ਮਹਾਰਾਜ ਮਾਂ ਪਿਓ ਵੀ ਦੇ ਦੇਣ ਗਹਿਣੇ, ਉਹਦੇ ਵਿੱਚੋਂ ਵੀ ਇੱਕ ਹਿੱਸਾ ਕੱਟ ਲਈਦਾ, ਤਿੰਨ ਹਿੱਸੇ ਉਹਨਾਂ ਨੂੰ ਵਾਪਸ ਕਰਦਾ, ਤੇ ਬਾਕੀਆਂ ਨਾਲ ਤਾਂ ਮਹਾਰਾਜ ਜੀ ਮੈਂ ਖਬਰੇ ਕੀ ਕਰਦਾ ਹੋਵਾਂ। ਇਹ ਮੇਰੀ ਕਰਤੂਤ ਹੈ। ਕਿੱਡੇ ਹੌਸਲੇ ਨਾਲ ਖਾਲਸਾ ਜੀ ਆਪਣੇ ਔਗਣ ਨੂੰ ਕਿਸੇ ਨੂੰ ਪ੍ਰਗਟ ਕਰਕੇ ਦੱਸਣਾ, ਜਦੋਂ ਤੁਸੀਂ ਦੁਨੀਆਂ ਦੇ ਲੋਕਾਂ ਨੂੰ ਦੱਸੋਗੇ ਨਾ ਆਪਣੇ ਔਗਣ, ਉਹ ਉਡਾਣਗੇ ਤੁਹਾਡੀ ਖਿੱਲੀ। ਆਪਣਾ ਔਗਣ ਕਿਸੇ ਦੁਨੀਆਂ ਦੇ ਮਨੁੱਖ ਨੂੰ ਦੱਸੋਗੇ, ਉਹ ਤੁਹਾਡੇ ਉਸ ਔਗਣ ਦਾ ਫਾਇਦਾ ਉਠਾਉਣਗੇ, ਆਖਣ ਉਹ ਕਿਸੇ ਪ੍ਰਕਾਰ ਦੇ ਨਾਲ ਤੁਹਾਡੀ ਖਿੱਲੀ ਉਡਾਉਣਗੇ ਕਿ ਭੰਡੀ ਕਰਨਗੇ। ਪਰ ਜਦੋਂ ਆਪਣਾ ਔਗਣ ਸਤਿਗੁਰਾਂ ਦੀ ਸ਼ਰਨ ਚ ਆ ਕੇ ਬੇਨਤੀ ਕਰਕੇ ਕਬੂਲ ਕਰੀਏ, ਤੇ ਸਤਿਗੁਰੂ ਉਸ ਔਗਣ ਨੂੰ ਕੱਟ ਕੇ ਗੁਣਾਂ ਦਾ ਧਾਰ ਨਹੀਂ ਬਣਾ ਦਿੰਦੇ। ਸਤਿਗੁਰੂ ਔਗਣ ਕੱਟ ਦਿੰਦੇ ਹਨ। ਤੋ ਗਰੀਬ ਨਵਾਜ ਪਾਤਸ਼ਾਹ ਅੱਗੇ ਭਾਈ ਬਹੋੜਾ ਜੀ ਨੇ ਬਿਲਕੁਲ ਸੱਚੋ ਸੱਚ ਜੋ ਅੰਦਰ ਦੀ ਵੇਦਨ ਸੀ ਉਹ ਦੱਸੀ ਹੈ।
ਸ਼੍ਰੀ ਅਰਜਨ ਜੀ ਸਭ ਉਰ ਲਈ।
ਜਾਣੀ ਜਾਣ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਵਿਧ ਜਾਣ ਲਈ।
ਕਿਰਪਾ ਕਰੀ ਉਪਦੇਸ਼ ਬਤਾਵਾ।
ਕਿਰਪਾ ਦੇ ਘਰ ਵਿੱਚ ਆਏ ਤੇ ਕਿਰਪਾ ਦੇ ਘਰ ਵਿੱਚ ਆ ਕੇ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਬਹੋੜਾ ਜੀ ਨੂੰ ਉਪਦੇਸ਼ ਦਿੱਤਾ।
ਕਹਾ ਕੂਰ ਮੈਂ ਤੂੰ ਲਪਟਾਵਾ।
ਉਪਦੇਸ਼ ਦਿੰਦਿਆਂ ਸਮਝਾਇਆ, ਭਾਈ ਬਹੋੜਾ ਜੀ ਕਿੱਥੇ ਝੂਠ ਦੇ ਵਿੱਚ ਪਲਚ ਰਹੇ ਹੋ। ਕੂਰ ਕਹਿੰਦੇ ਨੇ ਝੂਠ ਨੂੰ, ਕਿਉਂ ਝੂਠ ਦੇ ਵਿੱਚ ਲਪਟ ਰਹੇ ਹੋ, ਇਹ ਸਭ ਝੂਠ ਹੈ, ਇਸ ਝੂਠ ਦੇ ਵਿੱਚ ਕਿਉਂ ਪਲਚ ਰਹੇ ਹੋ।
ਕਰ ਕਰ ਅਗ ਕੋ ਸੰਚੇ ਬ੍ਰਿੰਦ।
ਪਾਪ ਕਰ ਕਰਕੇ, ਕਿਉਂਕਿ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਪਾਤਸ਼ਾਹ ਕਹਿੰਦੇ ਪਾਪ ਕਰ ਕਰਕੇ ਬੰਦਾ ਇਹਨੂੰ ਇਕੱਠਾ ਕਰਦਾ, ਜੋੜਦਾ, ਜਿਵੇਂ ਤੁਸੀਂ ਕਰੀ ਜਾਂਦੇ ਹੋ ਭਾਈ ਬਹੋੜਾ ਜੀ ਪਾਪ ਕਰਕੇ। ਜਦੋਂ ਕਿਸੇ ਦਾ ਹੱਕ ਖਾਂਦੇ ਜੇ ਪਾਪ ਹੈ, ਬੜਾ ਵੱਡਾ ਪਾਪ ਹੈ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਗਾਂ ਖਾਣ ਦੇ ਤੁੱਲ ਹੈ ਹਿੰਦੂ ਲਈ, ਤੇ ਮੁਸਲਮਾਨ ਵਾਸਤੇ ਸੂਰ ਖਾਣ ਦੇ ਤੁੱਲ ਹੈ ਪਰਾਇਆ ਹੱਕ। ਸਿੱਖ ਵਾਸਤੇ ਮੁਰਦਾ ਖਾਣ ਦੇ ਤੁੱਲ ਹੈ, ਜੇ ਮੁਰਦਾ ਖਾ ਲਿਆ, ਜੇ ਕਿਸੇ ਦਾ ਪਰਾਇਆ ਹੱਕ ਖਾ ਲਿਆ। ਪਾਤਸ਼ਾਹ ਕਹਿੰਦੇ ਪਰਾਇਆ ਹੱਕ ਇਕੱਠਾ ਕਰਕੇ, ਪਾਪ ਕਰ ਕਰਕੇ ਸੰਚਦੇ ਹੋ, ਇਕੱਤਰ ਕਰਦੇ ਹੋ।
ਅੰਤ ਕਾਲ ਜਮ ਫਾਸ ਬਿਲੰਦ।
ਅੰਤ ਕਾਲ ਨੂੰ ਜੰਮਾਂ ਦੀ ਫਾਈ ਪੈ ਜਾਂਦੀ ਆ ਗਲ ਚ। ਸਾਰੀ ਜ਼ਿੰਦਗੀ ਪਾਪ ਕਰ ਕਰਕੇ ਇਕੱਤਰ ਕਰਦਾ, ਰਾਤ ਕਾਰਨ ਧਨ ਸੰਚੀ ਹੈ, ਭਲਕੇ ਚੱਲਣ ਹੋਏ। ਕਹਿੰਦੇ ਇੱਕ ਜ਼ਿੰਦਗੀ ਦੀ ਰਾਤ ਹੈ, ਤੇ ਉਸ ਰਾਤ ਵਾਸਤੇ ਬੰਦਾ ਇਕੱਤਰ ਕਰਨ ਲੱਗਦਾ ਹੈ। ਇਹਨੇ ਨੂੰ ਕਾਲ ਰੂਪੀ ਦਿਨ ਚੜ੍ਹ ਜਾਂਦਾ ਤੇ ਸਵੇਰੇ ਚੱਲਣਾ ਹੋ ਜਾਂਦਾ। ਜਦੋਂ ਚੱਲਦਾ ਤੇ ਫਿਰ ਪਛਤਾਵਾ ਹੀ ਰਹਿ ਜਾਂਦਾ ਵੀ ਮੈਂ ਜੋੜਦਾ ਹੀ ਰਹਿ ਗਿਆ, ਨਾਲ ਤਾਂ ਕੁਝ ਨਹੀਂ ਚੱਲਿਆ। ਨਾਲ ਕੀ ਚੱਲਿਆ? ਜਿਸ ਨੂੰ ਜੋੜਨ ਵਾਸਤੇ ਜਿਹੜੇ ਪਾਪ ਕੀਤੇ ਸੀ ਉਹ ਪਾਪ ਨਾਲ ਖੜੇ ਨੇ, ਉਹ ਜ਼ਰੂਰ ਨਾਲ ਚੱਲੇ ਨੇ, ਦੁਰਾਚਾਰ ਜ਼ਰੂਰ ਨਾਲ ਚੱਲੇ। ਤੇ ਜੰਮਾ ਨੇ ਆ ਕੇ ਫਾਈ ਪਾ ਲਈ ਗਲ ਵਿੱਚ।
ਕੋਟ ਜਨਮ ਦੁੱਖ ਸਹੀ ਕਨੇਰੇ।
ਫਿਰ ਕਰੋੜਾਂ ਜਨਮਾਂ ਦੇ ਦੁੱਖ ਸਹਿੰਦੇ ਆ ਏਦਾਂ ਦੇ ਲੋਕ, ਕਰੋੜਾਂ ਜਨਮਾਂ ਦੇ ਕਨੇਰੇ ਹੀ ਦੁੱਖ ਉਹਨਾਂ ਨੂੰ ਸਹਿਣੇ ਪੈਂਦੇ ਹਨ।
ਕੌਣ ਸਹਾਈ ਹੋਈ ਤਿਸ ਬੀਰੇ।
ਮਹਾਰਾਜ ਜੀ ਕਹਿੰਦੇ ਜਦੋਂ ਏਦਾਂ ਦੇ ਮਾੜੇ ਭੈੜੇ ਕਰਮ ਕਰਕੇ ਜਾਓਗੇ ਅੱਗੇ, ਫਿਰ ਕੌਣ ਸਹਾਈ ਹੋਵੇਗਾ, ਕੌਣ ਆ ਕੇ ਬਾਂਹ ਫੜੇਗਾ? ਫਿਰ ਚੋਰ ਦੀ ਹਾਮਾ ਨਹੀਂ ਕੋਈ ਭਰਦਾ ਹੁੰਦਾ। ਚੋਰ ਫੜਿਆ ਹੋਵੇ ਨਾ ਐਨ ਮੌਕੇ ਤੇ ਚੋਰੀ ਕਰਦੇ, ਕੋਈ ਨਹੀਂ ਆਉਂਦਾ ਹਾਮੀ ਭਰਨ, ਵੀ ਅਸੀਂ ਇਹਦੇ ਮਿੱਤਰ ਜਿਹੜੇ ਯਾਰ ਵੀ ਹੁੰਦੇ ਆ ਉਹ ਵੀ ਕਹਿੰਦੇ ਜੀ ਅਸੀਂ ਨਹੀਂ ਜਾਣਦੇ ਇਹਨੂੰ, ਪਤਾ ਵੀ ਜੇ ਇਹਦੀ ਹਾਮੀ ਭਰੀ ਤੇ ਜੇ ਤਾਂ ਫੜਿਆ ਗਿਆ, ਉਹਨਾਂ ਨੇ ਕਹਿਣਾ ਵੀ ਤੂੰ ਵੀ ਇਹਦਾ ਭਾਗੀਦਾਰ ਹੈ, ਆ ਜਾ। ਚੋਰ ਕੀ ਹਾਮਾ ਭਰੇ ਨਾ ਕੋਏ। ਮਹਾਰਾਜ ਜੀ ਕਹਿੰਦੇ ਫਿਰ ਉੱਥੇ ਨੀ ਕੋਈ ਸਹਾਈ ਹੁੰਦਾ ਜਦੋਂ ਇਹੋ ਜਿਹੇ ਮਾੜੇ ਭੈੜੇ ਕਰਮ ਕਰਕੇ ਜਾਓਗੇ।
ਅਪਰ ਤਿਆਗ ਕਰ ਜਾਵੇ ਭੋਰੇ।
ਮਹਾਰਾਜ ਜੀ ਕਹਿੰਦੇ ਹੇ ਭੋਲੇ ਬੰਦੇ, ਸਭ ਛੱਡ ਕੇ ਚਲੇ ਜਾਣਗੇ, ਜਿਨ੍ਹਾਂ ਲਈ ਪਾਪ ਕਰਮ ਕਰਕੇ ਕਤਰ ਕਰ ਰਿਹਾ ਉਹਨਾਂ ਨੇ ਵੀ ਛੱਡ ਜਾਣਾ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾ, ਕਿਸੇ ਬੇਲੀ ਨੀ ਬਣਨਾ ਤੇਰਾ, ਕਿਸੇ ਮਿੱਤ ਨੀ ਬਣਨਾ।
ਕਰੀ ਕਰਮ ਹੋਵੇ ਸੰਗ ਤੋਰੇ,
ਜਿਹੜੇ ਕਰਮ ਕੀਤੇ ਨੇ ਉਹੀ ਤੇਰੇ ਨਾਲ ਨਿਭਣੇ, ਜਿਹੋ ਜੇ ਵੀ ਕੀਤੇ, ਭਲੇ ਕੀਤੇ ਭਲੇ ਨਿਭਣਗੇ, ਬੁਰੇ ਕੀਤੇ ਤੇ ਬੁਰੇ ਨਿਭਣਗੇ, ਜਿਹੋ ਜੇ ਕਰਮ ਕੀਤੇ ਨੇ ਉਹੀ ਕਰਮ ਅੱਗੇ ਨਾਲ ਉੱਗਣਗੇ, ਫਲੀ ਭੂਤ ਹੋਣਗੇ।
ਸੋ ਫਲ ਦਈ ਬਿਨਾ ਨਾ ਬਿਨਸਾਈ,
ਉਹ ਕਰਮ ਜਿਹੜੇ ਤੈਂ ਕੀਤੇ ਨੇ ਉਹ ਫਲ ਦਿੱਤੇ ਬਿਨਾ ਨੀ ਬਿਨਸਣੇ, ਉਹਨਾਂ ਕਰਮਾਂ ਨੇ ਫਲ ਦੇਣਾ ਹੀ ਦੇਣਾ। ਜੈਸਾ ਬੀਜਾ ਸੋ ਲੁਣਾ, ਕਰਮਾਂ ਸੰਧੜਾ ਖੇਤ, ਜਿਹੋ ਜੇ ਬੀਜ ਬੀਜੇਗਾ, ਜਿਹੋ ਜੇ ਕਰਮ ਕਰੇਗਾ, ਉਹ ਕਰਮਾਂ ਨੇ ਫਲ ਦਿੱਤੇ ਬਿਨਾ ਨਸ਼ਟ ਹੀ ਨਹੀਂ ਹੋਣਾ, ਉਹ ਆਪਣਾ ਫਲ ਦੇ ਕੇ ਹੀ ਰਹਿਣਗੇ।
ਕਰੀ ਕੁਕਰਮ ਤੋਈ ਕੋ ਗ੍ਰਾਸੇ,
ਜਿਹੜੇ ਕੁਕਰਮ ਤੈਂ ਕੀਤੇ ਨੇ ਉਹੀ ਤੈਨੂੰ ਗ੍ਰਸਣਗੇ, ਉਹੀ ਕੀਤੇ ਕੁਕਰਮ ਤੈਨੂੰ ਘੇਰਨਗੇ।
ਰਹੀ ਇਕਾਂਕੀ ਸੰਕਟ ਪਾਵੇ,
ਇਕੱਲਾ ਸੰਕਟ ਪਾਉਂਦਾ ਜੀਵ ਉੱਥੇ ਆਪਣੇ ਕੀਤੇ ਕਰਮਾਂ ਦਾ ਹਿਸਾਬ ਭੋਗਦਾ, ਇਕੱਲਾ ਹੀ ਹੈ ਉੱਥੇ, ਕੋਈ ਨਾਲ ਨੀ ਨਿਭਦਾ, ਇਕੱਲੇ ਨੂੰ ਹੀ ਸੰਕਟ ਪਾਉਣੇ ਪੈਂਦੇ ਹਨ।
ਪਛਤਾਵੇ ਸਿਰ ਧੁਨ ਬਿਲ ਪਾਵੇ,
ਪਛਤਾਉਂਦਾ ਸਿਰ ਧੁਨਦਾ, ਵਿਰਲਾਪ ਕਰਦਾ ਕੋਈ ਨੀ ਜੇ ਪੁੱਛਦਾ, ਕੋਈ ਲਾਗੇ ਨੀ ਜੇ ਲੱਗਦਾ, ਕੋਈ ਨੇੜੇ ਨੀ ਜੇ ਆਉਂਦਾ, ਪਛਤਾਉਂਦਾ ਸਿਰ ਧੁਨਦਾ ਤੇ ਕੋਈ ਕਹਿੰਦੇ ਉਸ ਵੇਲੇ ਬਾਂਹ ਨੀ ਫੜਦਾ।
ਯਾ ਤੇ ਸਤ ਨਾਮ ਕਰਤਾਰ,
ਇਸ ਕਰਕੇ ਭਾਈ ਬਹੋੜਾ ਜੀ, ਜੋ ਕਰਤਾਰ ਦਾ ਪਰਮੇਸ਼ਰ ਦਾ ਸੱਚਾ ਨਾਮ ਹੈ,
ਸਿਮਰੋ ਨਿਸ ਦਿਨ ਹੋਏ ਉਦਾਰ,
ਉਹਦਾ ਸਿਮਰਨ ਕਰੋ ਰਾਤ ਦਿਨ, ਉਹਦਾ ਸਿਮਰਨ ਕਰੋਗੇ ਤੇ ਤੁਹਾਡਾ ਉਧਾਰ ਹੋਵੇਗਾ, ਤੁਹਾਡਾ ਭਲਾ ਹੋਵੇਗਾ। ਜਿਵੇਂ ਮਹਾਰਾਜ ਜੀ ਨੇ 12ਵਾਂ ਮਾਹ ਦੀ ਬਾਣੀ ਚ ਅੱਜ ਮਾਘ ਮਹੀਨੇ ਦੁਆਰਾ ਹੁਕਮ ਕੀਤਾ ਨਾ, ਹਰ ਕਾ ਨਾਮ ਧਿਆਏ ਸੁਣ, ਹਰੀ ਦਾ ਨਾਮ ਧਿਆਓ ਭਾਈ, ਤੇ ਰਸਨਾ ਨਾਲ ਧਿਆ ਕੇ ਕੰਨਾਂ ਨਾਲ ਸੁਣੋ, ਨਾਮ ਧਿਆਵੋ, ਨਾਮ ਅਰਾਧੋ, ਨਾਮ ਜਪੋ, ਨਾਮ ਸਿਮਰੋ, ਬਾਰ ਬਾਰ ਇਹੀ ਬਚਨ ਆਉਂਦੇ ਗੁਰਬਾਣੀ ਚ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਤੂੰ ਹਰਾ ਭਰਾ ਹੋ ਜਾਏਗਾ ਜੇ ਨਾਮ ਤੇ ਆਵੇਂਗਾ, ਹਰ ਕਾ ਨਾਮ ਤੇ ਆਏ ਕਹਿ ਹੋ ਹਰਿਆ ਭਾਈ, ਇਹ ਬਾਰ ਬਾਰ ਹੁਕਮ ਹੈ ਗੁਰਬਾਣੀ ਚ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ, ਜਹ ਹਰ ਸਿਮਰਨ ਭਇਆ ਤਹ ਉਪਾਧ ਗਤ ਕੀਨੀ, ਵਡਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਹਰੀ ਨਾਮ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ, ਭਾਈ ਨਾਮ ਦਾ ਜਾਪ ਜਾਪ, ਬਾਰ ਬਾਰ ਹੁਕਮ। ਭਾਈ ਬਹੋੜਾ ਜੀ ਨੂੰ ਪਾਤਸ਼ਾਹ ਕਹਿੰਦੇ ਕਰਤਾਰ ਦਾ ਸੱਚਾ ਨਾਮ ਹੈ, ਸਿਮਰੋ ਨਿਸ ਦਿਨ ਹੋਏ ਉਧਾਰ, ਰਾਤ ਦਿਨ ਸਿਮਰੋ, ਜਦੋਂ ਰਾਤ ਦਿਨ ਸਿਮਰੋਗੇ ਤੁਹਾਡਾ ਉਧਾਰ ਹੋਵੇਗਾ, ਤੁਹਾਡਾ ਭਲਾ ਹੋਵੇਗਾ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਿਮਰੋ ਨਿਸ ਦਿਨ ਰਾਤ ਦਿਨ ਇਹਦਾ ਸਿਮਰਨ ਕਰੋ,
ਤਿਆਗੋ ਜਗ ਜੰਜਾਰ ਜੋ ਗ੍ਰਸਿਓ,
ਜਿਹੜੇ ਜਗਤ ਦੇ ਜੰਜਾਲਾਂ ਚ ਗ੍ਰਸੇ ਹੋਏ ਉਹਨਾਂ ਜੰਜਾਲਾਂ ਨੂੰ ਤਿਆਗੋ, ਉਹਨਾਂ ਜੰਜਾਲਾਂ ਤੋਂ ਰਹਿਤ ਹੋਵੋ। ਪਾਤਸ਼ਾਹ ਕਹਿੰਦੇ ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ, ਇਹ ਮੁੱਕਣੇ ਨਹੀਂ ਜੇ, ਇਹ ਏਦਾਂ ਹੀ ਚੱਲੀ ਜਾਣੇ ਨੇ। ਪਾਤਸ਼ਾਹ ਕਹਿੰਦੇ ਨਾ ਜੰਜਾਲਾਂ ਤੋਂ ਰਹਿਤ ਹੋ ਕੇ ਪਰਮੇਸ਼ਰ ਦਾ ਭਜਨ ਕਰੋ।
ਜਿਮ ਚੱਕ ਤੋਰੇ ਜਾਰ ਜੋ ਫਸਿਓ,
ਕਹਿੰਦੇ ਜਿਵੇਂ ਕੋਈ ਚੱਕ ਹੁੰਦਾ ਨਾ ਮੱਛ ਵੱਡਾ, ਉਹ ਕਿਸੇ ਜਾਲ ਚ ਫਸਿਆ ਹੋਵੇ ਤੇ ਜਾਲ ਨੂੰ ਤੋੜ ਦਿੰਦਾ, ਤੇ ਜਦੋਂ ਤੋੜ ਕੇ ਉਹ ਜਲ ਚ ਜਾਂਦਾ ਤੇ ਫਿਰ ਸੁਖੀ ਹੋ ਜਾਂਦਾ। ਜੇ ਜਾਲ ਚ ਫਸਿਆ ਹੋਵੇ ਨਾ ਤੇ ਫਿਰ ਬੜਾ ਤੜਫਦਾ, ਬੜਾ ਦੁਖੀ ਹੁੰਦਾ।
ਸੁਖਕਾਰੀ ਹਰ ਨਾਮ ਸੰਭਾਰੋ,
ਇਸੇ ਤਰ੍ਹਾਂ ਜਿਹੜਾ ਹਰੀ ਦਾ ਨਾਮ ਹੈ ਉਹ ਸੁਖਕਾਰੀ ਹੈ, ਸੁਖ ਦੇਣ ਵਾਲਾ ਹੈ, ਤੇ ਜਿਹੜਾ ਸੁਖਕਾਰੀ ਹਰੀ ਦਾ ਨਾਮ ਹੈ ਉਹਨੂੰ ਸੰਭਾਲੋ ਆਪਣੇ ਹਿਰਦੇ ਚ। ਜਿਵੇਂ ਕੋਈ ਕੀਮਤੀ ਚੀਜ਼ ਸੰਭਾਲੀ ਦੀ ਹੈ ਨਾ, ਕੋਈ ਕੀਮਤੀ ਵਸਤੂ ਹੋਵੇ ਸਾਡੇ ਹੱਥ ਵਿੱਚ ਪੈਰ ਚ, ਕਿਤੇ ਭੀੜ ਚ ਚਲੇ ਜਾਈਏ ਮੇਲੇ ਚ, ਨਾਲ ਛਾਤੀ ਦੇ ਨਾਲ ਲਾ ਲਾ ਰੱਖੀ ਦੀ ਹੈ ਸੰਭਾਲ ਸੰਭਾਲ। ਇਸੇ ਤਰ੍ਹਾਂ ਹਰੀ ਦਾ ਜਿਹੜਾ ਨਾਮ ਹੈ ਉਹ ਕੀਮਤੀ ਪਦਾਰਥ ਹੈ, ਕੀਮਤੀ ਹੀਰਾ ਹੈ। ਜਗਤ ਮੇਲਾ ਇਹਦੇ ਵਿੱਚ ਆਏ ਆ, ਭੀੜ ਹੈ, ਉਹੀ ਬਚਣਗੇ ਜਿਹੜੇ ਉਸ ਹਰੀ ਨਾਮ ਨੂੰ ਆਪਣੇ ਹਿਰਦੇ ਚ ਸੰਭਾਲ ਸੰਭਾਲ ਰੱਖਣਗੇ। ਹਰੀ ਦੇ ਨਾਮ ਅੰਮ੍ਰਿਤ ਨੂੰ ਭਾਈ ਆਪਣੇ ਹਿਰਦੇ ਚ ਸੰਭਾਲੋ।
ਕਰਨ ਕੁਕਰਮ ਬਿਰਤੀ ਹਟਕਾਰੋ,
ਔਰ ਜਿਹੜੀ ਨਾਮ ਜਪ ਕੇ ਨਾਲ ਕੁਕਰਮਾਂ ਤੋਂ ਵੀ ਬਿਰਤੀ ਹਟਾਉਣੀ ਹੈ। ਇਹ ਨੀ ਵੀ ਨਾਲ ਕਹੋ ਜੀ ਅਸੀਂ ਮਾਲਾ ਵੀ ਫੇਰੀ ਜਾਂਦੇ ਹਾਂ, ਰੱਬ ਰੱਬ ਵੀ ਕਰੀ ਜਾਂਦੇ ਹਾਂ, ਨਾਲੇ ਠੱਗੀ ਵੀ ਕਰੀ ਜਾਈਏ ਦੁਕਾਨ ਤੇ ਬਹਿ ਕੇ, ਦੋਵੇਂ ਕੰਮ ਨਹੀਂ ਹੋਣੇ। ਭਜਨ ਕਰਨਾ ਨਾਲ ਕੁਕਰਮ ਵੀ ਛੱਡਣੇ, ਦਵਾਈ ਖਾ ਕੇ ਨਾਲ ਪਰਹੇਜ ਰੱਖਣਾ ਪੈਂਦਾ ਤਾਂ ਰਾਜੀ ਹੋਈਦਾ। ਜੇ ਉਧਰੋਂ ਦਵਾਈ ਕਹੋ ਜੀ ਮੈਂ ਤਾਂ ਦਵਾਈ ਵੀ ਖਾਧੀ ਆ, ਉੱਤੋਂ ਮਿੱਠਾ ਵੀ ਖਾਈ ਜੇ, ਸ਼ੂਗਰ ਨਹੀਂ ਕਾਬੂ ਆਉਣੀ, ਉਹਦੇ ਵਾਸਤੇ ਭਾਈ ਨਾਲ ਨਾਲ ਪਰਹੇਜ ਵੀ ਤਾਂ ਰੱਖਣਾ ਪੈਂਦਾ ਜਿਹੜਾ ਡਾਕਟਰ ਨੇ ਦੱਸਿਆ, ਦਵਾਈ ਤਦੇ ਅਸਰ ਕਰਦੀ ਹੈ ਨਾ। ਇਸੇ ਤਰ੍ਹਾਂ ਪਰਮੇਸ਼ਰ ਦਾ ਭਜਨ ਦਵਾਈ ਹੈ, ਔਰ ਜਿਹੜੀ ਗੁਰੂ ਸਾਹਿਬ ਜੀ ਨਾਲ ਮਰਿਆਦਾ ਦੱਸ ਰਹੇ ਨੇ ਇਹ ਪਰਹੇਜ ਹੈ, ਇਹ ਪਰਹੇਜ ਰੱਖਾਂਗੇ ਤਾਂ ਦਵਾਈ ਦਾ ਅਸਰ ਹੋਣਾ। ਭਜਨ ਦਾ ਅਸਰ ਤਦੇ ਮਨ ਤੇ ਹੋਵੇਗਾ ਜਦੋਂ ਮਾੜੇ ਭੈੜੇ ਕਰਮਾਂ ਦਾ ਤਿਆਗ ਕਰਾਂਗੇ। ਪਾਤਸ਼ਾਹ ਕਹਿੰਦੇ ਕੁਕਰਮਾਂ ਦਾ ਤਿਆਗ ਕਰਨਾ ਹੈ।
ਸਤ ਸੰਗਤ ਮੈਂ ਬੈਸ ਗੁਜ਼ਾਰੋ,
ਸਾਧ ਸੰਗਤ ਵਿੱਚ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ, ਸੰਗਤ ਕਰਨ ਵਿੱਚ ਜਦੋਂ ਸਮਾਂ ਮਿਲੇ, ਜੇ ਵਿਹਲੇ ਹੋ ਤੇ ਸੰਗਤ ਵਿੱਚ ਜਾ ਕੇ ਕਥਾ ਸੁਣੋ, ਕੀਰਤਨ ਸੁਣੋ, ਸਤ ਸੰਗਤ ਵਿੱਚ ਬੈਠ ਕੇ ਸਮਾਂ ਗੁਜ਼ਾਰਨਾ।
ਧਰਮ ਜੀਵ ਕਾ ਮੈਂ ਚਿੱਤ ਤਾਰੋ,
ਔਰ ਧਰਮ ਦੀ ਕਿਰਤ ਕਰਨੀ ਹੈ। ਜਿਹੜਾ ਕੰਮ ਪਹਿਲਾਂ ਤੁਸੀਂ ਕਹਿੰਦੇ ਹੋ ਵੀ ਮੈਂ ਕਰਦਾ ਜੀ, ਵਿੱਚੋਂ ਠੱਗੀ ਮਹਾਰਾਜ ਜੀ ਕਹਿੰਦੇ ਇਹ ਨਹੀਂ ਕਰਨੀ, ਧਰਮ ਸਹਿਤ ਕਿਰਤ ਕਰਨੀ ਹੈ।
ਸੁਣ ਸਤ ਗੁਰ ਕੇ ਬਾਕ ਰਸੀਲੇ,
ਭਾਈ ਬਹੋੜਾ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਯ ਬਚਨ ਸੁਣੇ।
ਬ੍ਰਿੰਦ ਵਿਕਾਰਨ ਪਰਮ ਕਟੀਲੇ,
ਜਿਤਨੇ ਵਿਕਾਰ ਸਨ ਸਾਰੇ ਵਿਕਾਰ ਗੁਰੂ ਪਾਤਸ਼ਾਹ ਦੇ ਬਚਨਾਂ ਨੇ ਕੱਟ ਦਿੱਤੇ। ਕਬੀਰ ਜੀ ਮਹਾਰਾਜ ਜੀ ਕਹਿੰਦੇ ਜਦੋਂ ਮੇਰੇ ਗੁਰੂ ਨੇ ਮੇਰੇ ਬਾਣ ਮਾਰਿਆ, ਮੈਂ ਮੂੰਹ ਤੋਂ ਗੂੰਗਾ ਹੋ ਗਿਆ ਤੇ ਕੰਨਾਂ ਤੋਂ ਬੋਲਾ ਹੋ ਗਿਆ ਤੇ ਪੈਰਾਂ ਤੋਂ ਪਿੰਗਲਾ ਹੋ ਗਿਆ। ਜਦੋਂ ਗੁਰੂ ਨੇ ਬਾਣ ਮਾਰਿਆ ਮੂੰਹ ਤੋਂ ਗੂੰਗਾ ਹੋਇਆ, ਯਾਨੀ ਕਿ ਹੁਣ ਮੂੰਹ ਤੋਂ ਮੈਂ ਕਿਸੇ ਦੀ ਨਿੰਦਾ ਨਹੀਂ ਬੋਲਦਾ, ਗੂੰਗਾ ਹੋ ਗਿਆ। ਕੰਨਾਂ ਤੋਂ ਬੋਲਾ ਹੋ ਗਿਆ, ਹੁਣ ਕਿਸੇ ਦੀ ਨਿੰਦਾ ਨਹੀਂ ਸੁਣੀਦੀ। ਪੈਰਾਂ ਤੋਂ ਪਿੰਗਲਾ ਹੋ ਗਿਆ ਵੀ ਹੁਣ ਮਾੜੇ ਭੈੜੇ ਥਾਵਾਂ ਤੇ ਟੁਰ ਕੇ ਨਹੀਂ ਜਾਈਦਾ। ਜਦੋਂ ਗੁਰੂ ਨੇ ਬਾਣ ਚਲਾਇਆ, ਹੁਣ ਜਦੋਂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਤੇ ਭਾਈ ਬਹੋੜਾ ਜੀ ਦੇ ਜਿਤਨੇ ਵਿਕਾਰ ਸਨ ਉਹ ਕੱਟੇ ਗਏ।
ਭਾਗ ਬੜੇ ਮਸਤਕ ਜਿਸ ਜਾਗੇ,
ਵੱਡੇ ਭਾਗ ਜਾਗੇ ਮੱਥੇ ਦੇ ਭਾਈ ਬਹੋੜਾ ਜੀ ਦੇ।
ਤੀਖਣ ਤੀਰ ਸਮਾਨ ਜੋ ਲਾਗੇ,
ਗੁਰੂ ਸਾਹਿਬ ਦੇ ਬਚਨ ਤਿੱਖੇ ਤੀਰ ਦੇ ਸਮਾਨ ਵੱਜੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਕਹਿੰਦੇ ਇਹੋ ਜਿਹਾ ਬਾਣ ਵੱਜਾ।
ਗਦ ਗਦ ਪਾਸੁਦ ਸਰਬ ਬਿਸਾਰੀ,
ਹਿਰਦਾ ਗਦ ਗਦ ਹੋ ਗਿਆ, ਕੰਠ ਗਦ ਗਦ ਹੋ ਗਿਆ, ਸੁਧ ਬੁੱਧ ਭੁੱਲ ਗਈ। ਜਦੋਂ ਗੁਰੂ ਸਾਹਿਬ ਦੇ ਬਚਨਾਂ ਦੇ ਅਣੀਆਂ ਵਾਲੇ ਤੀਰ ਵੱਜੇ ਤੇ ਸੁਧ ਬੁੱਧ ਭੁੱਲ ਗਈ।
ਪ੍ਰੇਮ ਮਾਂ ਅਸ਼ੁਰਨ ਕੋ ਡਾਰੀ,
ਮਹਾਨ ਪ੍ਰੇਮ ਚ ਭਿੱਜੇ ਭਾਈ ਬਹੋੜਾ ਜੀ ਨੇਤਰਾਂ ਚੋ ਅਸ਼ਰੂ ਵਹਾਉਂਦੇ ਨੇ।
ਪ੍ਰਥਮ ਕੁਕਰਮਨ ਕੋ ਪਛਤਾਵਤ,
ਪਹਿਲੇ ਕੁਕਰਮ ਜੋ ਹੋ ਗਏ ਨੇ ਸਰੀਰ ਦੇ ਵਿੱਚ ਰਹਿ ਕੇ ਉਹਨਾਂ ਦਾ ਪਛਤਾਵਾ ਕਰਦੇ। ਪਛਤਾਵੇ ਵਿੱਚ ਨੇਤਰਾਂ ਚੋਂ ਨੀਰ ਵਹਾਉਂਦੇ
ਗੁਰ ਕੋ ਬਚਨ ਹਿਰਦੈ ਪੁੰਨ ਪਾਵਤ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਹੇ ਬਚਨ ਭਾਈ ਬਹੋੜਾ ਜੀ ਦੇ ਮਨ ਨੂੰ ਭਾਉਂਦੇ ਹਨ
ਲੱਗਿਓ ਸੇਵ ਕਰ ਬੇ ਸਤਿਗੁਰ ਕੀ
ਗੁਰੂ ਘਰ ਵਿਚ ਰਹਿ ਕੇ ਭਾਈ ਬਹੋੜਾ ਜੀ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਨ ਲੱਗੇ
ਵਧਿਓ ਪ੍ਰੇਮ ਸ਼ਰਧਾ ਧਰ ਉਰ ਕੀ
ਹਿਰਦੇ ਦਾ ਪ੍ਰੇਮ ਵਧ ਗਿਆ ਮਨ ਚ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਸ਼ਰਧਾ ਬਣ ਗਈ
ਕਿਤਕ ਦਿਵਸ ਮੈਂ ਤਿਸ ਕੋ ਹੀਰਾ
ਕੁਝ ਦਿਨਾਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਰਹੇ ਤੇ ਇੱਕ ਦਿਨ ਗੁਰਦੇਵ ਜੀ ਤਰਸ ਦੇ ਘਰ ਵਿਚ ਆਏ
ਕਰਿਓ ਨਿਕੰਦਨ ਮੋਹ ਬਡੇਰਾ
ਭਾਈ ਬਹੋੜਾ ਜੀ ਦੇ ਅੰਦਰ ਜਿਤਨੀ ਮੋਹ ਮਮਤਾ ਦੀ ਬਿਰਤੀ ਸੀ ਗੁਰਦੇਵ ਜੀ ਨੇ ਨਿਕੰਦਨ ਕੱਟ ਦਿੱਤੀ
ਕਿਰਪਾ ਦ੍ਰਿਸ਼ਟ ਕਰ ਬਖਸ਼ਿਓ ਨਾਮ
ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕ ਕੇ ਗੁਰਦੇਵ ਜੀ ਨੇ ਨਾਮ ਅੰਮ੍ਰਿਤ ਦੀ ਦਾਤ ਭਾਈ ਸਾਹਿਬ ਭਾਈ ਬਹੋੜਾ ਜੀ ਨੂੰ ਬਖਸ਼ਿਸ਼ ਕੀਤੀ
ਜਿਸ ਤੇ ਪਏ ਸੰਪੂਰਨ ਕਾਮ
ਜਿਸ ਅੰਮ੍ਰਿਤ ਨਾਮ ਦੀ ਦਾਤ ਨੂੰ ਪ੍ਰਾਪਤ ਕਰਦਿਆਂ ਹੀ ਭਾਈ ਬਹੋੜਾ ਜੀ ਦੇ ਜਿਤਨੇ ਕਾਰਜ ਸਨ ਸੰਪੂਰਨ ਹੋ ਗਏ
ਸਤਿਗੁਰ ਸ਼ਬਦ ਪ੍ਰੇਮ ਮੈਂ ਪਾਗਾ
ਸਤਿਗੁਰੂ ਜੀ ਦੇ ਸ਼ਬਦ ਦੇ ਪ੍ਰੇਮ ਰੰਗ ਵਿੱਚ ਭਾਈ ਬਹੋੜਾ ਜੀ ਰੰਗੇ ਗਏ ਗੁਰ ਸ਼ਬਦ ਦੇ ਪ੍ਰੇਮ ਦੇ ਰੰਗ ਵਿਚ ਰੰਗੇ ਗਏ
ਜਨਮ ਜਨਮ ਕੋ ਸੋਇਆ ਜਾਗਾ
ਜਦੋਂ ਗੁਰ ਸ਼ਬਦ ਦੇ ਪ੍ਰੇਮ ਰੰਗ ਚ ਰੰਗੇ ਗਏ ਮਾਨੋ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਭਾਈ ਬਹੋੜਾ ਜੀ ਜਾਗ ਪਏ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਜਾਗ ਪਏ
ਪਯੋ ਬਹੋੜਾ ਬਹੁਤ ਨਿਹਾਲ
ਭਾਈ ਬਹੋੜਾ ਜੀ ਨਿਹਾਲ ਨਿਹਾਲ ਹੋ ਗਏ ਗੁਰੂ ਸਾਹਿਬ ਦੀ ਦਇਆ ਮਾਇਆ ਦੇ ਨਾਲ
ਨਿਕਟ ਬੁਲਾਇਓ ਗੁਰੂ ਕਿਰਪਾਲ
ਗੁਰੂ ਕਿਰਪਾਲੂ ਦਿਆਲੂ ਸਤਿਗੁਰੂ ਜੀ ਨੇ ਭਾਈ ਬਹੋੜਾ ਜੀ ਨੂੰ ਕੋਲ ਬੁਲਾਇਆ
ਕਯੋ ਅਬੇ ਤੂੰ ਗ੍ਰਹਿ ਕੋ ਜਾਵੋ
ਪਾਤਸ਼ਾਹ ਕਹਿੰਦੇ ਭਾਈ ਬਹੋੜਾ ਜੀ ਜਾਓ ਹੁਣ ਆਪਣੇ ਨਗਰ ਜਾਓ
ਔਰ ਆਨੰਦ ਕਰ ਹਰ ਗੁਣ ਗਾਵੋ
ਹਿਰਦੇ ਚ ਆਨੰਦਿਤ ਹੋ ਕੇ ਹਰੀ ਦੇ ਗੁਣ ਗਾਵੋ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋ
ਕਾਲ ਬਿਤਾਵੋ ਮਿਲ ਸਤ ਸੰਗ
ਔਰ ਵੱਧ ਤੋਂ ਵੱਧ ਸਮਾਂ ਆਪਣੇ ਜੀਵਨ ਦਾ ਸਤ ਸੰਗਤ ਵਿਚ ਮਿਲ ਕੇ ਬਤੀਤ ਕਰਨਾ
ਪ੍ਰੇਮਾ ਭਗਤ ਵਿਖੇ ਮਨ ਰੰਗ
ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਵਿਚ ਆਪਣੇ ਮਨ ਨੂੰ ਰੰਗਣਾ ਪ੍ਰਭੂ ਦੀ ਪ੍ਰੇਮਾ ਭਗਤੀ ਵਿਚ ਆਪਣੇ ਆਪ ਨੂੰ ਰੰਗਣਾ
ਕਰੀ ਬਹੋੜੇ ਪੁੰਨ ਅਰਦਾਸ
ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਬਹੋੜਾ ਜੀ ਬੋਲੇ ਕਹਿਣ ਲੱਗੇ
ਸ਼੍ਰੀ ਸਤਿਗੁਰ ਮੈਂ ਰਾਵ ਅਰਦਾਸ
ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ ਤੁਹਾਡੇ ਚਰਨਾਂ ਦਾ ਸੇਵਕ ਹਾਂ
ਕੌਣ ਜੀਵ ਕਾ ਕੋ ਮੈਂ ਕਰੋ
ਮਹਾਰਾਜ ਕਿਰਪਾ ਕਰੋ ਇਹ ਦੱਸੋ ਵੀ ਮੈਂ ਆਪਣੀ ਜੀਵਕਾ ਕਿਹੜੀ ਕਰਾਂ ਹੁਣ ਸੁਨਿਆਰੇ ਦੀ ਕਿਰਤ ਕਰਦਾ ਉਹਦੇ ਚ ਮੈਨੂੰ ਮਾੜੀ ਆਦਤ ਪਈ ਹੋਈ ਆ ਟਾਂਕਾ ਲਾਉਣ ਵਾਲੀ ਤੇ ਪਾਤਸ਼ਾਹ ਮੈਨੂੰ ਇਹ ਪਤਾ ਵੀ ਜੇ ਮੈਂ ਉਹੀ ਕੰਮ ਕਰਦਾ ਰਿਹਾ ਮੇਰੀ ਇਹ ਮਾੜੀ ਆਦਤ ਛੁੱਟਣੀ ਕੋਈ ਨੀ ਵੀ ਉਹਦੇ ਚ ਫਿਰ ਮੈਂ ਲੱਗਾ ਰਹੂ ਕਿਰਪਾ ਕਰੋ ਵੀ ਮੈਨੂੰ ਕੋਈ ਹੋਰ ਕਿਰਤ ਦੱਸੋ ਵੀ ਕਿਹੜੀ ਕਰਾਂ
ਜਿਸ ਤੇ ਭਵਜਲ ਦੁਸ਼ਤਰ ਤਰੋ
ਜਿਹਦੇ ਨਾਲ ਮੈਂ ਇਸ ਭਵਜਲ ਤੋਂ ਸੰਸਾਰ ਤੋਂ ਤਰ ਜਾਵਾਂ ਗੁਰਦੇਵ ਨੇ ਸੁਨਿਆਰੇ ਦੀ ਕਿਰਤ ਨੂੰ ਮਾੜਾ ਨਹੀਂ ਕਿਹਾ ਉੱਪਰ ਦਾਸਾ ਇਹਨੇ ਕਿਰਤ ਕੋਈ ਵੀ ਕਰੋ ਪਰ ਧਰਮ ਸਹਿਤ ਕਰੋ ਧਰਮ ਸਹਿਤ ਕਰੋ ਆਪਣਾ ਜੋ ਹੱਕ ਹੈ ਉਹਦੇ ਸਹਿਤ ਕਰੋ ਭਾਈ ਪਰ ਭਾਈ ਬਹੋੜਾ ਜੀ ਨੇ ਆਪਣੀ ਸਮੱਸਿਆ ਦੱਸੀ ਵੀ ਮਹਾਰਾਜ ਜਿਹੜੇ ਨਰਕ ਚ ਮੈਂ ਪਹਿਲਾਂ ਸੀ ਦੁਬਾਰਾ ਨਹੀਂ ਉਹਦੇ ਚ ਪੈਣਾ ਚਾਹੁੰਦਾ ਖਬਰੇ ਕੀ ਪਤਾ ਲੱਗਦਾ ਬਿਰਤੀ ਕਿਹੋ ਜਿਹੀ ਬਣ ਜੇ ਫਿਰ ਤੂੰ ਆਪ ਜੀ ਕਿਰਪਾ ਕਰੋ ਵੀ ਮੈਂ ਹੁਣ ਕਿਹੜੀ ਕਿਰਤ ਕਰਾਂ ਜਿਹਦੇ ਨਾਲ ਇਸ ਭਵਜਲ ਤੋਂ ਤਰ ਜਾਵਾਂ
ਜਿਸ ਮੈਂ ਦੋਸ਼ ਨਾ ਲਾਗੇ ਕੋਈ
ਜਿਸ ਕਿਰਤ ਵਿਚ ਮਹਾਰਾਜ ਜੀ ਮੈਨੂੰ ਕੋਈ ਦੋਸ਼ ਨਾ ਲੱਗੇ
ਅਬ ਰਾਵਰ ਆਗਿਆ ਦਿਓ ਸੋਈ
ਮਹਾਰਾਜ ਆਪ ਦੀ ਆਗਿਆ ਦਿਓ ਹੁਣ ਕੀ ਕਾਰ ਵਿਹਾਰ ਕਰਾਂ ਜੇ ਹੁਕਮ ਕਰੋ ਵੀ ਸੁਨਿਆਰੇ ਦੀ ਕਿਰਤ ਕਰਾਂ ਤੇ ਮੈਂ ਉਹ ਵੀ ਕਰਨ ਨੂੰ ਤਿਆਰ ਹਾਂ ਪਰ ਦਇਆ ਤੁਸੀਂ ਰੱਖਣੀ ਹੈ ਜਿਹੜਾ ਵੀ ਕੰਮ ਕਹੋ ਮਹਾਰਾਜ ਜੀ ਮੈਂ ਉਹੀ ਕਰਾਂ
ਸ਼੍ਰੀ ਅਰਜਨ ਸੁਨ ਗਿਰਾ ਉਚਾਰੀ
ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਬੋਲੇ
ਤਿਆਗੂ ਕੁਲ ਕੀ ਕਿਰਤ ਕੁਕਾਰੀ।
ਮਹਾਰਾਜ ਜੀ ਕਹਿੰਦੇ ਜਿਹੜੀ ਕਿਰਤ ਤੈਂ ਪਹਿਲਾਂ ਕਰਦਾ ਇਹਨੂੰ ਛੱਡ, ਇਹਨੂੰ ਤਿਆਗ ਦੇ।
ਮਮ ਇਤ ਗ੍ਰਹਿ ਮੈਂ ਲੰਗਰ ਕੀਜੇ।
ਭਾਈ ਬਹੋੜਾ ਜੀ ਏਦਾਂ ਕਰੋ, ਤੁਸੀਂ ਜਾ ਕੇ ਗੁਰੂ ਨਮਿਤ ਆਪਣੇ ਘਰ ਚ ਲੰਗਰ ਚਲਾਓ। ਭਾਈ ਬਹੋੜੇ ਨੂੰ ਮੰਜੀ ਦੇ ਦਿੱਤੀ ਪ੍ਰਚਾਰਕ ਦੀ, ਪ੍ਰਚਾਰ ਕਰੋ ਗੁਰੂ ਕੀ ਨਾਨਕ ਗੁਰੂ ਨਾਨਕ ਦੀ ਸਿੱਖੀ ਦਾ। ਆਪਣੇ ਘਰ ਜਾ ਕੇ ਗੁਰੂ ਨਮਿਤ ਲੰਗਰ ਚਲਾਓ।
ਆਏ ਛੁਦਤ ਨਰ ਤਿਨ ਕੋ ਦੀਜੇ।
ਭੁੱਖਾ ਆ ਜਾਏ, ਅਰਥੀਆ ਆ ਜਾਏ, ਉਹਨੂੰ ਭੋਜਨ ਛਕਾਓ, ਲੰਗਰ ਲਾਓ। ਰਸਤਾ ਬਸਤਾ ਆਪੇ ਉਤਰਨ ਲੱਗ ਪੈਣਗੀਆਂ। ਖਾਲਸਾ ਜੀ ਜਿੱਥੇ ਲੰਗਰ ਲੱਗ ਜਾਣ ਉੱਥੇ ਰਸਤ ਬਸਤ ਆਪ ਹੀ ਦੇਵ ਨੇਤ ਪਰਮੇਸ਼ਰ ਦੀ ਦਇਆ ਨਾਲ ਉਤਰੀ ਆਉਂਦੀ ਹੈ। ਜਿੰਨੇ ਵੀ ਇਹ ਲੰਗਰ ਲਾਉਂਦੇ ਆ ਗੁਰਮੁਖ ਪਿਆਰੇ, ਬਹੁਤਿਆਂ ਕੋਲੋਂ ਪੁੱਛੀਏ ਜਿਹੜੇ ਭਾਵਨਾ ਵਾਲੇ ਗੁਰਮੁਖ ਨੇ, ਉਹ ਕਹਿੰਦੇ ਜੀ ਜਿੰਨੀ ਸਾਡੀ ਲੰਗਰ ਚ ਰਸਤ ਬਸ ਅਸੀਂ ਲੈ ਕੇ ਜਾਂਦੇ ਹਾਂ, ਖਰੀਦ ਕੇ ਉਹਦੇ ਨਾਲ ਦੁੱਗਣੀ ਇਕੱਠੀ ਹੋ ਜਾਂਦੀ ਹੈ, ਵੀ ਕਮੀ ਨਹੀਂ ਆਉਂਦੀ। ਮਹਾਰਾਜ ਜੀ ਦੇ ਲੰਗਰਾਂ ਵਿੱਚ ਇਹੋ ਜਿਹੀਆਂ ਬਰਕਤਾਂ ਨੇ ਗੁਰੂ ਨਾਨਕ ਸਾਹਿਬ ਦੇ ਲੰਗਰਾਂ ਚ। ਮਹਾਰਾਜ ਜੀ ਕਹਿੰਦੇ ਲੰਗਰ ਚਲਾਓ, ਰਸਤ ਬਸਤ ਆਪਣੇ ਆਪ ਹੀ ਉਤਰੀ ਆਵੇਗੀ।
ਮਮ ਸਿੱਖੀ ਕੋ ਸਦਾ ਕਮਾਲੋ।
ਔਰ ਮੇਰੀ ਸਿੱਖੀ ਨੂੰ ਸਦਾ ਕਮਾਓ, ਸਿੱਖੀ ਦੀ ਕਮਾਈ ਕਰੋ।
ਤਨ ਤੇ ਹੰਤਾ ਬੁੱਧ ਉਠਾਓ।
ਔਰ ਆਪਣੇ ਹਿਰਦੇ ਵਿੱਚੋਂ ਜਿਹੜੀ ਤਨ ਹੰਤਾ ਹੈ, ਤਨ ਹੰਗਤਾ ਦੀ ਬੁੱਧੀ ਨੂੰ ਆਪਣੇ ਹਿਰਦੇ ਚੋਂ ਨਿਰਵਿਰਤ ਕਰੋ।
ਸੁਖ ਦੁੱਖ ਮੇ ਮਾਨੋ ਪ੍ਰਭ ਪਾਣਾ।
ਸੁਖ ਆਵੇ ਦੁੱਖ ਆਵੇ, ਪ੍ਰਭੂ ਦੇ ਭਾਣੇ ਚ ਰਹਿਣਾ, ਪ੍ਰਭੂ ਦੀ ਰਜਾ ਚ ਰਹਿਣਾ, ਸੁਖ ਦੁੱਖ ਵਿੱਚ ਪਰਮੇਸ਼ਰ ਦੀ ਰਜਾ ਚ ਵਰਤਣਾ।
ਰਹੋ ਹਰਖ ਜੁਤ ਸਦਾ ਨਿਮਾਣਾ।
ਔਰ ਸਦਾ ਹਰਖ ਸਹਿਤ ਰਹਿਣਾ, ਨਿਮਾਣਾ ਬਣ ਕੇ, ਨਿਮਰਤਾ ਸਹਿਤ ਨਿਮਾਣਾ ਬਣ ਕੇ ਵਿਚਰਨਾ।
ਸੁਣ ਸਤਿਗੁਰ ਕੀ ਸੀਖ ਸੁਖਾਰੀ।
ਸਤਿਗੁਰਾਂ ਦੀ ਸੁਖ ਦੇਣ ਵਾਲੀ ਸਿੱਖਿਆ ਭਾਈ ਬਹੋੜਾ ਜੀ ਨੇ ਸੁਣੀ।
ਗ੍ਰਹਿ ਗਮਨਿਓ ਕੀ ਨਸ ਉਰਤਾਰੀ।
ਔਰ ਆਪਣੇ ਨਗਰ ਚਲੇ ਗਏ ਔਰ ਮਹਾਰਾਜ ਜੀ ਦੀ ਸਿੱਖੀ ਨੂੰ ਕਮਾਇਆ।
ਸਦਾ ਆਨੰਦ ਬਿਲੰਦ ਨਿਮਗਨ।
ਸਦਾ ਹੀ ਆਨੰਦ ਚ ਰਹਿੰਦੇ, ਸਦਾ ਹੀ ਖੇੜੇ ਚ ਖੇੜੇ ਰਹਿੰਦੇ ਹਨ।
ਗੁਰ ਚਰਨਨ ਕੀ ਲਾਗੀ ਲਗਨ।
ਸਤਿਗੁਰਾਂ ਦੇ ਚਰਨਾਂ ਦੀ ਲਗਨ, ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤ ਹਿਰਦੇ ਚ ਲੱਗੀ ਹੋਈ ਹੈ।
ਦੋਹਰਾ ਇਸ ਬਿਦ ਜਿਤ ਕੋ ਜਾਤ ਹੈ ਮਿਲੇ ਸੁਹੂਤ ਨਿਹਾਲ।
ਸਤਿਗੁਰੂ ਪੰਜਵੇਂ ਪਾਤਸ਼ਾਹ ਜਿੱਧਰ ਵੀ ਜਾਂਦੇ ਨੇ ਰਸਤੇ ਚ ਕੋਈ ਮਿਲ ਜੇ, ਮਿਲਦਿਆਂ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੀ ਉਹ ਨਿਹਾਲ ਹੋ ਜਾਂਦਾ। ਜਿਹੜਾ ਸਤਿਗੁਰਾਂ ਨੂੰ ਮਿਲਦਾ ਉਹਦੇ ਕਰਮ ਸਵੱਲੇ ਹੁੰਦੇ, ਤਦੇ ਮਿਲਦਾ, ਔਰ ਸਤਿਗੁਰਾਂ ਨੂੰ ਮਿਲ ਕੇ ਨਿਹਾਲ ਹੋ ਜਾਂਦਾ।
ਆਨ ਬਿਰਾਜੇ ਸੁਦਾ ਸਰ ਚੈਤ ਚਿਨਾਵਨ ਤਾਲ।
ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਜੀ ਚਰਨ ਪਾਏ, ਦਰਸ਼ਨ ਕੀਤੇ, ਗੁਰੂ ਅਮਰਦਾਸ ਸਾਹਿਬ ਦੇ ਪਾਵਨ ਸਥਾਨ ਦੇ ਬੌਲੀ ਸਾਹਿਬ ਚ ਇਸ਼ਨਾਨ ਪਾਨ ਕੀਤਾ, ਕੁਝ ਦਿਨ ਰਹੇ, ਔਰ ਉੱਥੋਂ ਵਾਪਸ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਹੋ ਰਹੀ ਹੈ ਤੇ ਸਰੋਵਰ ਨੂੰ ਪੱਕਿਆਂ ਕਰਾਉਣ ਦੀ ਸੇਵਾ ਦਾ ਫੁਰਨਾ ਮਹਾਰਾਜ ਜੀ ਦੇ ਹਿਰਦੇ ਚ ਹੈ। ਹੁਣ ਨਿਰੰਕਾਰ ਦਾ ਫੁਰਨਾ ਤਾਂ ਪੂਰਾ ਹੋਣਾ ਹੀ ਹੈ। ਗੁਰੂ ਖਾਲਸਾ ਜੀ ਜਿਨ੍ਹਾਂ ਦੇ ਫੁਰਨੇ ਨਾਲ ਸ੍ਰਿਸ਼ਟੀ ਰਚੀ ਗਈ ਹੈ, ਜਿਨ੍ਹਾਂ ਦੇ ਫੁਰਨੇ ਨਾਲ ਬ੍ਰਹਿਮੰਡ ਰਚਿਆ ਗਿਆ, ਉਹਨਾਂ ਦੇ ਫੁਰਨੇ ਨਾਲ ਸਰੋਵਰ ਦੀ ਸੇਵਾ ਤਾਂ ਹੋਣੀ ਹੋਣੀ ਸੀ, ਉੱਥੇ ਕੀ ਬਾਤ ਸੀ। ਭਾਈ ਬਹਿਲੋ ਜੀ ਫਫੜੇ ਭਾਈ ਕੇ ਰਹਿਣ ਵਾਲੇ ਮਹਾਂਪੁਰਖ ਗੁਰਸਿੱਖ, ਉਹਨਾਂ ਦਾ ਪ੍ਰਸੰਗ ਅੱਗੇ ਪ੍ਰਾਰੰਭ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।